दुख सुख सम करना सोग बियोगी। दुख सुख नूं सम करदिआं दुख दा संताप ते सुख दी गाफली दोए दूर हो जांदे हन। हाँ, जो उमल रहा ते उलार रहा है बाहीं निरंकार वल, उस नूं दुख दारू हो जांदे हन ते सुख कई वेर रोग दा कम कर जांदे हन। इस लई दुख झलणे ते सुख दुख सम करने ही सार हन। जोगी ये सुन के होर हैरानिया कि जैसा सच आखदे हन ते फिर मरम दी गल कैसी टिकाणे दी आखदे हन कि दुख सुख नूं सम करना यही तत् दृष्टि है। तद जोगी ने साग मंगाया ते पखड़े दी रोटी हाथ विच लई ते आप जी दे अग्गे करके कहन लगा कि दाता जीओ, मेरा आहार तां यह है। जो पकवान आपने लंगर विच तके हन सो मेरे खाण विच नहीं आउंदे, मैं तां यह कुछ खांदा हाँ, वह सब कुछ आए गए अतिथि लई है। मेरी पहनावनी ये खद्दर है, जो खजाने कपड़े दे परे तके हन सो सब लोड़वंदां लई हन। जे नंगे आउंदे हन उन्हां नूं देंदा हाँ, जो तबेले आपने तके हन वह पैदल तुरदे थके टुटे मुसाफरां पांधियां दे कम्मां लई हन। मैं घोड़ियां दी सैल नहीं करदा जियो, मैं कुछ भी अंगीकार नहीं करदा, सब कुछ उपकार हित है। कब हो करो ना अंगीकार, सब राखे हित पर उपकार। तद श्री गुरु जी हसे ते थापड़ा दे के बोले, हे बाल गुंदाई, तू जोगियां विच्चों उत्तम जोगी है। जिसने स्वार्थ नूं जित्या है पर पीड़ा नूं पछाता है, पर पीड़ा नूं पछाता है ते पर पीड़ा हरन लई आपे नूं मारिया है, पर कह के आप चुप हो गए, पर कह के आप चुप हो गए। ते जोगी उड़ीक विच गोडे टेक के बैठ गया कि हुण कुछ उत्तम विचार मेरी कल्याण दा सहाई करनी पएगा। जोगी अपना उच्चा आदर्श ते उच्चा त्याग कह चुका सी ते हुण इस लालसा विच सी कि जिन्हां ने पर आख्या है ਉਹ ਹੁਣ ਅੱਗੋਂ ਕੁਛ ਹੋਰ ਆਖਣਗੇ, ਜਿਸ ਨਾਲ ਮੈਨੂੰ ਕੋਈ ਕੁੰਡੀ ਖੋਲ੍ਹ ਕੇ ਦਿਖਾਉਣਗੇ। ਪਰ ਗੁਰੂ ਜੀ ਚੁੱਪ ਹੀ ਰਹੇ। ਫਿਰ ਬਾਲ ਗੁੰਦਾਈ ਨੇ ਆਖਿਆ, ਮਿਹਰ ਕਰੋ ਜਾਂ ਦੱਸੋ ਗੱਲ ਜੋ ਮੇਰੇ ਲਈ ਕਲਿਆਣਕਾਰੀ ਹੋਵੇ। ਤਾਂ ਗੁਰੂ ਜੀ ਬੋਲੇ, ਬਾਲ ਗੁੰਦਾਈ, ਤੂੰ ਭਲਾ ਹੈ, ਭਲਿਆਈ ਨੂੰ ਕੀ ਕਰੀਏ, ਪਰ ਦੇਖੋ ਵਗਦੇ ਖੂਹ ਦੀਆਂ ਟਿੰਡਾਂ ਪਾਣੀ ਲਿਆ ਕੇ ਪਾਤਸ਼ਾਹ ਨੂੰ ਦਿੰਦੀਆਂ ਹਨ, ਪਾਤਸ਼ਾਹ ਨਿਸਾਰ ਨੂੰ ਦਿੰਦਾ ਹੈ, ਨਿਸਾਰ ਝੱਟ ਆੜ ਵਿੱਚ ਸੱਟ ਦਿੰਦੀ ਹੈ। ਪਾਤਸ਼ਾਹ ਅਤੇ ਨਿਸਾਰ ਇੱਕ ਬੂੰਦ ਆਪਣੇ ਪਾਸ ਨਹੀਂ ਰੱਖਦੇ, ਉਹਨਾਂ ਦਾ ਰੁੱਖ ਅਤੇ ਬਨਾਵਟ ਹੀ ਦੇਣ ਵਾਲੀ ਹੈ ਅਤੇ ਤਿਆਗ ਵਾਲੀ ਹੈ, ਪਰ ਦੇਖੋ ਉਹਨਾਂ ਨੂੰ ਵੀ ਸਿਵਾਲ ਲੱਗਦੀ ਹੈ। ਬਾਲ ਗੁੰਦਾਈ ਦੇ ਅੰਦਰ ਲੈ ਗਿਆ ਇਹ ਦ੍ਰਿਸ਼ਟਾਂਤ ਕਿ ਮੈਂ ਜੋ ਆਏ ਪਦਾਰਥਾਂ ਨੂੰ ਨਿੱਜ ਤੇ ਨਹੀਂ ਲਾਉਂਦਾ ਪਰ ਦੇ ਦਿੰਦਾ ਹਾਂ ਹੋਰਨਾਂ ਨੂੰ, ਇਹ ਵੀ ਛੋੜਦਾ ਹੈ ਕੋਈ ਕਾਈ ਮੇਰੇ ਅੰਦਰ। ਪਹਿਲਾਂ ਦਰਸਾ ਚੁੱਕੇ ਹਨ ਕਿ ਚੱਲਦਾ ਪਰਵਾਹ ਦਾਨ ਦਾ ਚੱਲਦਾ ਰਹੇ, ਇਹ ਚਾਹ ਅੰਦਰ ਹੋ ਆਉਂਦੀ ਹੈ। ਇਸ ਤਰ੍ਹਾਂ ਇਹ ਚਾਹ ਹੋਂ ਦੀ ਸਿਵਾਲ ਲਾਉਂਦੀ ਹੈ। ਗੱਲ ਸਮਝ ਕੇ ਸਿੱਧ ਦਾ ਦਿਲ ਟੁੱਟਾ ਅਤੇ ਦਿਸਿਆ ਕਿ ਜਗਤ ਵਿੱਚ ਨਿਰਵਾਸ ਹੋਣਾ ਅਸੰਭਵ ਹੈ। ਔਰ ਡਾਢੇ ਦੁੱਖ ਦੀ ਗੱਲ ਹੈ ਕਿ ਕੋਈ ਦਾਰੂ ਕਿਤੇ ਨਹੀਂ। ਫਿਰ ਆਪਾ ਸੰਭਾਲ ਕੇ ਬੋਲਿਆ, ਕਾਈ ਜੁਗਤ ਕਿ ਪਾਤਸ਼ਾਹ ਅਤੇ ਨਿਸਾਰ ਸਿਵਾਲ ਤੋਂ ਬਚੇ। ਗੁਰੂ ਜੀ, ਮਨ ਅਤੇ ਸਰੀਰ ਇੱਕ ਚਰਖੀ ਦੀ ਨਿਆਈ ਚੱਲ ਰਹੇ ਹਨ, ਅਸੀਂ ਇਸ ਵਿੱਚ ਪਏ, ਇਸ ਦੇ ਅਧੀਨ ਹੋ ਰਹੇ ਹਾਂ। ਸ਼ੁੱਭ ਅਸ਼ੁੱਭ ਕਰਮ ਸਾਨੂੰ ਇਸੇ ਦੇ ਵਿੱਚ ਹੀ ਰੱਖਦੇ ਹਨ। ਹਾਂ, ਸ਼ੁੱਭ ਅਤੇ ਚੰਗੇ ਕਰਮ ਵੀ ਸਾਨੂੰ ਇਸ ਦੇ ਅਧੀਨ ਰੱਖਦੇ ਹਨ, ਤਦ ਤਾਈ ਕਿ ਜਦ ਤਾਈ ਅਸੀਂ ਚਰਖੀ ਦੀ ਅਧੀਨਤਾ ਤੋਂ ਨਿਕਲ ਕੇ ਇਸ ਦੀ ਹੱਥੀ ਉੱਤੇ ਕਾਬੂ ਨਾ ਪਾ ਲਈਏ। ਤੇ ਉਹ ਕਾਬੂ ਨਿਰਾ ਆਪੇ ਦੇ ਤਾਣ ਨਾਲ ਨਹੀਂ ਪੈਂਦਾ, ਆਪੇ ਨੂੰ ਪਰਮ ਆਪੇ ਨਾਲ ਜੋੜ ਲਵੀਏ ਤਾਂ ਆਪੇ ਦਾ ਤਾਣ ਅਮਿਤ ਹੋ ਜਾਂਦਾ ਹੈ ਤੇ ਉਸ ਤਾਣ ਨਾਲ ਇਹਦਾ ਕਾਬੂ ਹੱਥੀ ਤੇ ਪਿਆ ਰਹਿੰਦਾ ਹੈ। ਫਿਰ ਸਵਾਲ ਕਾਈ ਨਹੀਂ ਲੱਗਦੀ, ਬਾਲ ਗੁੰਦਾਈ ਉਹ ਕਿਕੂੰ ਹੋਵੇ। ਹੱਠ ਤਪ ਕਰ ਚੁੱਕਾ ਹਾਂ, ਰੋਕ ਰੋਕ ਕੇ ਬੰਧਣਾ ਵੀ ਕੀਤਾ, ਨਿਗ੍ਰਹਿ ਕੀਤਾ ਹੈ, ਵਰਤ ਤੇ ਤਪ ਵੀ ਧਾਰਨ ਕੀਤੇ, ਫਿਰ ਦੱਸੋ ਕੁਛ ਬਣਿਆ ਹੈ ਕਿ ਨਹੀਂ ਮੇਰਾ। ਗੁਰੂ ਜੀ, ਜੋ ਸਾਧਨ ਕਰੀਦੇ ਹਨ ਤੇ ਨੀਅਤ ਨੇਕ ਨਾਲ ਕਰੀਦੇ ਹਨ ਉਹਨਾਂ ਨੂੰ ਗਰਭ ਖਰਾਬ ਕਰਦਾ ਹੈ, ਪਰ ਚੰਗੀ ਗੱਲ ਨੂੰ ਮਾੜਾ ਕਿਉਂ ਕਿਹਾ ਜਾਵੇ? ਨੇਕੀਆਂ ਨੇਕੀਆਂ ਹਨ, ਜਿਵੇਂ ਬੀਜਿਆ ਬੀਓ ਬਿਰਸ਼ ਬਣ ਗਿਆ, ਪੱਤੇ ਨਿਕਲ ਪਏ, ਬਿਰਸ਼ ਤਾਂ ਹੈ ਪਰ ਅਸੀਂ ਚਾਹੁੰਦੇ ਹਾਂ ਕਿ ਉਸ ਨੂੰ ਫੁੱਲ ਪੈਣ, ਉਹ ਮੁਸ਼ਕੇ, ਉਸ ਨੂੰ ਫਲ ਪੈਣ, ਉਹ ਸਫਲ ਹੋਵੇ, ਉਸ ਵਿੱਚ ਗੋਂਦਾਂ ਦੇ ਰਸ ਪੈਣ, ਉਹ ਆਪੇ ਵਿੱਚੋਂ ਅੰਮ੍ਰਿਤ ਚੁਆਵੇ। ਹਾਂ, ਐਂ ਉੱਗੇ ਵਧੇ, ਸਪੱਤਰ ਹੋਵੇ, ਸਫੁੱਲ ਅਤੇ ਖੁਸ਼ਬੂ ਵਾਲਾ ਹੋਵੇ ਤਾਂ ਸਫਲ ਹੋਵੇ, ਅਤੇ ਅੰਮ੍ਰਿਤ ਰਸ ਵਾਲਾ ਹੋਵੇ ਅਤੇ ਰਸ ਉਸ ਦੀਆਂ ਸੰਨਾਂ ਵਿੱਚੋਂ ਚੋ ਚੋ ਪੈਣ, ਫੋਕਾ ਬਿਰਸ਼ ਕਿਸ ਕੰਮ। ਇਹ ਕਹਿ ਕੇ ਆਪ ਝੂਮੇ ਅਤੇ ਗਾਵੇ, ਸਾਹਿਬ ਸਫਲਿਓ ਰੁਖੜਾ, ਅੰਮ੍ਰਿਤ ਜਾਂ ਕਾ ਨਾਉ, ਜਿਨ ਪੀਆ ਅਤੇ ਤ੍ਰਿਪਤ ਪਏ, ਹਉ ਤਿੰਨ ਬਲਹਾਰੈ ਜਾਉ। ਵਡਹੰਸ ਮਹੱਲਾ ਪਹਿਲਾ। ਜੋਗੀ, ਪਰ ਹੱਠ ਬਿਨਾ ਸਾਧਨ ਕੀਕੂੰ ਕਰੇ, ਨਿਗ੍ਰਹਿ ਬਿਨਾ ਕੀਕੂੰ ਬਲ ਭਰੇ। ਗੁਰੂ ਜੀ, ਹੱਠ ਨਿਗ੍ਰਹਿ ਕਰਨ ਨਾਲ, ਹੱਠ ਕਰਕੇ ਸਰੀਰ ਨੂੰ ਕੋਹਣ ਨਾਲ ਅਤੇ ਕੋਹ ਕੋਹ ਕੇ ਬੰਨਣ ਨਾਲ ਸਰੀਰ ਕਈ ਵਾਰੀ ਰੋਗੀ ਵੀ ਹੁੰਦਾ ਅਤੇ ਕਮਜ਼ੋਰੀਆਂ ਵੀ ਖਾਂਦਾ ਹੈ। ਨਿਰੇ ਬ੍ਰਤ ਆਦਿ ਨਾਲ ਮਨ ਕਠੋਰ ਵੀ ਹੁੰਦਾ ਜਾਂਦਾ ਹੈ। ਯੋਗੀ, ਸ਼ਾਸਤਰ ਪੁਰਾਣ ਪੜ੍ਹਨ ਨਾਲ ਕਾਬੂ ਲੱਭਦਾ ਹੈ। ਗੁਰੂ ਜੀ, ਵਿੱਦਿਆ ਸ਼ਾਸਤਰ ਆਦਿ ਪੜ੍ਹ ਕੇ ਵਾਦ ਵਿਵਾਦ ਵਿੱਚ ਵੀ ਪੈ ਜਾਂਦਾ ਹੈ, ਕਥਾ ਵਾਰਤਾ ਕਰਦਾ ਹੈ ਤਾਂ ਆਪਣਾ ਰਾਗ ਵੱਧਦਾ ਹੈ। ਚਾਹ ਸੁਣ ਕੇ ਜਗਤ ਖੁਸ਼ੀ ਹੋ ਜਾਏ ਪਰ ਆਪ ਨੂੰ ਲੱਗੀ ਹਉ ਤ੍ਰੈ ਗੁਣ ਮਾਇਆ, ਵਿਹੋ ਹੋ ਕੇ ਲੱਗੀ ਰਹਿੰਦੀ ਹੈ ਅਤੇ ਜਨਮ ਮਰਨ ਨਹੀਂ ਮਿਟਦਾ। ਜੋਗੀ, ਨਿਉਲੀ ਆਦਿ ਕਰਮਾਂ ਨਾਲ ਦਸਮ ਦੁਆਰ ਭੇਦਿਆਂ ਖੱਟ ਕਰਮ ਕਮਾਇਆ ਨਿਰਮੈਲ ਅਵਸਥਾ ਆ ਜਾਂਦੀ ਹੈ। ਗੁਰੂ ਜੀ, ਇਹਨਾਂ ਕਰਮਾਂ ਨਾਲ ਅੰਦਰ ਜੋ ਪੰਜ ਅਗਣੀਆਂ ਹਨ ਦੂਰ ਨਹੀਂ ਹੁੰਦੀਆਂ, ਮਨ ਵਾਸ਼ਨਾ ਸਮੇਤ ਦੱਬ ਜਾਂਦਾ ਹੈ, ਪਰ ਉਸ ਚੋਰ ਵਾਂਗੂ ਜੋ ਖੜਕਾਰ ਸੁਣ ਕੇ ਸਹਿ ਜਾਂਦਾ ਹੈ ਜਦੋਂ ਕਿ ਇਸ ਹੱਠ ਸਮਾਧੀ ਤੋਂ ਉੱਠੇ ਤਦੋਂ ਹੀ ਮਨ ਫੇਰ ਬਾਹਰ ਮੁਖੀ ਹੋ ਜਾਂਦਾ ਹੈ, ਕਿਉਂਕਿ ਵਾਸ਼ਨਾ ਨੂੰ ਜੋ ਨਹੀਂ ਸੀ ਕੱਢਿਆ ਫਿਰ ਇਹ ਸਮਾਧੀ ਕੋਈ ਘੜੀ ਪਹਿਰ ਸੀ, ਬਾਕੀ ਦੇ ਦਿਨ ਰਾਤ ਦੇ ਸਵਾਸ ਤਾਂ ਧੌ ਰਹੀਆਂ ਖੱਲਾਂ ਵਾਂਗੂ ਖਾਲੀ ਹੀ ਲੰਘਦੇ ਰਹੇ। ਉਹ ਸੱਖਣੇ ਸਮੇਂ ਮਨ ਨੇ ਆਪਣੀ ਪਰਵਾਹ ਫੁਰਨੇ ਦਾ ਭੋਗਾਂ ਦੀ ਵਾਸ਼ਨਾ ਵਾਲਾ ਜਾਰੀ ਰੱਖਿਆ। ਜੋਗੀ, ਤੀਰਥ ਯਾਤਰਾ। ਗੁਰੂ ਜੀ, ਭਰਮੇ ਫਿਰੇ ਦੇਖੇ, ਪਰ ਜੇ ਮਨ ਦੇ ਗੱਲ ਕੋਈ ਡਹਿਆ ਨਹੀਂ ਹੈ ਤਾਂ ਤੀਰਥਾਂ ਦੇ ਇਸ਼ਨਾਨ ਨੇ ਸੋਚ ਪਵਿੱਤਰਤਾ ਕੋਈ ਨਹੀਂ ਲਾਉਣੀ, ਕਿਉਂਕਿ ਉੱਧਰ ਡੁੱਬਦੀ ਲੱਗ ਰਹੀ ਹੈ, ਇੱਧਰ ਮਨ ਦਾ ਪ੍ਰਭਾਵ ਬਾਹਰ ਮੁਖੀ ਟੁਰ ਰਿਹਾ ਹੈ। ਸੰਕਲਪ ਵਿਕਲਪ ਅਤੇ ਤ੍ਰਿਸ਼ਨਾ ਦੀ ਮਹਿਲ ਵਾਲੀ ਨੈਅ ਵਿੱਚ ਮਨ ਰੁੜ ਰਿਹਾ ਹੈ। ਜੇ ਕੋ ਤੀਰਥਾਂ 'ਤੇ ਜਾ ਕੇ ਫਾਕੇ ਕਰੇ ਤਾਂ ਫਾਕਿਆਂ ਨਾਲ ਦੇ ਕ੍ਰਿਸ਼ ਹੋਵੇਗੀ, ਮਨ ਦਾ ਵੇਗ ਤਾਂ ਬਾਹਰ ਦੇ ਸੁੱਖਾਂ ਅਤੇ ਭੋਗਾਂ ਵੱਲ ਜਾਂਦਾ ਰਹੇਗਾ। ਜੋਗੀ, ਫਿਰ ਕਿਰਪਾ ਕਰੋ ਦੱਸੋ ਕਿ ਕਰੇ ਕੀ? ਗੁਰੂ ਜੀ, ਜੋਗੀ ਜੀ ਮਾਨਿਕ ਸੰਦ ਹੈ। ਬਾਹਰਮੁਖੀ ਸੁੱਖਾਂ ਦੀ ਪ੍ਰਾਪਤੀ ਲਈ ਅਤੇ ਸਰੀਰ ਦੀ ਰੱਖਿਆ ਵਾਸਤੇ, ਸੋ ਮਨ ਅਰੁੱਕ ਪ੍ਰਵਾਹ ਵਿੱਚ ਵਹਿੰਦਾ ਰਹਿਣ ਕਰਕੇ ਸਰੀਰ ਨੂੰ ਸੁਖੀ ਰੱਖਣ ਮਾਤਰ ਦੀਆਂ ਲੋੜਾਂ ਤੋਂ ਅੱਗੇ ਲੰਘ ਕੇ ਭੋਗਾਂ ਦੀ ਤ੍ਰਿਸ਼ਨਾ ਵਿੱਚ ਹੋਰ ਰੁੜ ਰਿਹਾ ਹੈ। ਇਸ ਦੇ ਅੱਗੇ ਕੋਈ ਰੋਕ ਪਵੇ ਤਾਂ ਇਹ ਕਦੇ ਧਾਵਣਾ ਛੱਡ ਕੇ ਅੰਦਰ ਟਿਕੇ। ਇਸ ਦੇ ਟਿਕਾਓ ਵਿੱਚ ਫਿਰ ਇਸ ਨੂੰ ਬਾਹਰਲੇ ਵੇਗ ਦੇ ਉਲਟ ਕੁਛ ਹੋਰ ਉਚਾਈ ਜਾਂ ਡੂੰਘਾਈ ਅੰਦਰ ਪਾਸਣ ਲੱਗ ਜਾਂਦੀ ਹੈ। ਫਿਰ ਇਸ ਦਾ ਪ੍ਰਵਾਹ ਉੱਚਲ ਕੇ ਉਲਟਦਾ ਹੈ ਤਾਂ ਪਿਛਲੇ ਪਾਸੇ ਹੋ ਕੇ ਨਿਰੰਕਾਰ ਨਾਲ ਜਾ ਲੱਗਦਾ। ਤਦੋਂ ਇਸ ਵਿੱਚ ਉਸ ਨਿਰੰਕਾਰ ਦਾ ਬਲ ਭਰਦਾ ਹੈ। ਫਿਰ ਲਗਾਤਾਰ ਇਹ ਮੇਲ ਅੰਤਰ ਆਤਮੇ ਤੁਰਿਆ ਰਹਿੰਦਾ ਹੈ। ਤਦੋਂ ਫਿਰ ਇਹ ਜੀਵ ਅੰਦਰੋਂ ਜੁੜਿਆ ਬਾਹਰਮੁਖੀ ਕੰਮਾਂ ਵਿੱਚ ਕੰਮ ਕਰਦਾ ਹੋਇਆ ਚਰਖੀ ਦੀ ਅਧੀਨਤਾਈ ਤੋਂ ਸੁਤੰਤਰ ਰਹਿੰਦਾ ਹੈ। ਜੋਗੀ, ਮੈਂ ਸਾਰੇ ਸਾਧਨ ਇਸੇ ਹੀ ਗੱਲ ਦੇ ਕਹੇ ਹਨ, ਉਹ ਕੀ ਨਿਸ਼ਫਲ ਹਨ? ਗੁਰੂ ਜੀ, ਨਿਸ਼ਫਲ ਤਾਂ ਕੁਛ ਨਹੀਂ ਤੇ ਹੈ ਵੀ, ਪਰ ਜਦ ਤੱਕ ਮਨ ਹਰੀ ਵਿੱਚ ਰਚਦਾ ਨਹੀਂ, ਪਰਮ ਆਨੰਦ ਨਹੀਂ ਮਿਲ ਸਕਦਾ। ਜੋ ਜੋ ਕਰਮ ਤੁਸਾਂ ਕਹੇ ਹਨ, ਆਪੇ ਨੂੰ ਇਕਾਗਰ ਕਰਨ ਦੇ ਹਨ ਅਤੇ ਹੱਠ ਨਾਲ ਕਰਨ ਦੇ ਹਨ। ਹੱਠ ਨਾਲ ਕੀਤੇ ਤਾਂ ਹਉਂ ਦੇ ਕਰਮ ਹੋਏ ਅਤੇ ਹਉਂ ਹੈ ਬੰਧਨ। ਆਪ ਬੰਧਨ ਦੇ ਕਰਮ ਤਾਂ ਬੰਧਨ ਹੀ ਫਲ ਦੇਣਗੇ। ਮਨ ਜੋ ਇੰਦਰੀਆਂ ਨੂੰ ਸਿਥਲ ਕਰਕੇ ਇਕਾਗਰ ਕਰੀਦਾ ਹੈ, ਸਰੀਰ ਉਸ ਦਾ ਛਿਜਦਾ ਹੈ। ਨਿਤਾਣੇ ਸਰੀਰ ਵਿਚਲਾ ਮਨ ਵੀ ਸਰੀਰ ਦੀ ਕਮਜ਼ੋਰੀ ਖਾਂਦਾ ਹੈ। ਸਿਥਲ ਹੋ ਕੇ ਹਉਂ ਦਾ ਬਲ ਦਬਕਿਆ ਤਾਂ ਜਾਂਦਾ ਹੈ ਪਰ ਬਣਿਆ ਰਹਿੰਦਾ ਹੈ। ਮਨ ਦੀ ਦਬਕ ਸਰੀਰ ਅਤੇ ਮਨ ਲਈ ਰੋਗ ਰੂਪ ਹੈ। ਹੱਠ ਸਮਾਧੀ ਕੁਛ ਸਮੇਂ ਲਈ ਹੁੰਦੀ ਹੈ ਅਤੇ ਮਨ ਦਾ ਪ੍ਰਵਾਹ ਸੰਕਲਪ ਵਿਕਲਪ ਦਾ ਅੱਠੇ ਪੈਰ ਟੁਰਦਾ ਹੈ। ਵਾਸ਼ਨਾ ਦਬਕਦੀਆਂ ਹਨ, ਫੇਰ ਜਾਗਦੀਆਂ ਹਨ। ਇਸੇ ਕਰਕੇ ਦੇਖ ਲਓ ਕਿ ਜੋਗੀ ਨਾਟਕਾਂ ਚੇਟਕਾਂ ਦਾਰੂਆਂ ਵਿੱਚ ਲੱਗ ਗਏ ਹਨ। ਗ੍ਰਿਸ਼ਤੀ ਜੋਗੀ ਅੱਖਾਂ ਕੰਨ ਨੂਟ ਦੇ ਨਾਦ ਸੁਣੀ ਦਾ ਦੱਸਦੇ ਹਨ। ਵੱਡੀਆਂ ਖਾਂਦੇ ਊਰਾ ਤੋਲਦੇ ਅਤੇ ਵਿਕਾਰਾਂ ਵਿੱਚ ਮਗਨ ਵੇਖੇ ਜਾਂਦੇ ਹਨ। ਪਰ ਜੇ ਸਮਝੋ ਕਿ ਅੰਤਰੀਵ ਸੁੱਖ ਲਈ ਕੀ ਚਾਹੀਏ ਤਾਂ ਸਾਫ਼ ਹੈ ਕਿ ਉੱਠ ਰਹੀਆਂ ਵਾਸ਼ਨਾ ਅਤੇ ਮਨ ਦੀਆਂ ਰੁਚੀਆਂ 'ਤੇ ਕਾਬੂ ਪਾਉਣ ਦੀ ਲੋੜ ਹੈ। ਉਹ ਨਿਰੇ ਹੱਠ ਨਾਲ ਪਾਇਆ ਰਹਿੰਦਾ ਨਹੀਂ ਅਤੇ ਦੇਹ ਦੁਖੀ ਹੁੰਦੀ ਹੈ। ਹਾਂ, ਕਾਬੂ ਪਾਉਣਾ ਹੈ, ਹੱਠ ਵੀ ਕੁਛ ਕਰਨਾ ਹੈ, ਪਰ ਕਿਸੇ ਅਛੂਤੇ ਢੰਗ ਨਾਲ, ਜਿਵੇਂ ਮਨ ਦਾ ਬਾਹਰਮੁਖੀ ਪ੍ਰਵਾਹ ਹੈ ਅੱਠ ਪੈਰੀ, ਤਿਵੇਂ ਕੋਈ ਮਨ ਨੂੰ ਲਗਨ ਲਾਉਣੀ ਹੈ ਅੱਠ ਪੈਰੀ, ਜੋ ਸਹਿਜ ਨਾਲ ਅੰਤਰ ਮੁਖੀ ਕਰ ਰੱਖੇ। ਸੋ ਲੱਗਦੀ ਹੈ ਨਿਰੰਕਾਰ ਦੇ ਨਾਮ ਜਪਣ ਨਾਲ, ਜੋ ਸਿਮਰਨ ਹੋ ਕੇ ਅੱਠ ਪੈਰੀ ਰੌਂ ਬਣ ਕੇ ਤੁਰ ਪੈਂਦੀ ਹੈ, ਰੌਂ ਵਾਂਗੂ ਅਤੇ ਤੁਰੀ ਹੋਈ ਜਾਰੀ ਰਹਿੰਦੀ ਹੈ। ਉਹ ਮਨ ਨੂੰ ਇਸ ਦੇ ਬਾਹਰਮੁਖੀ ਪ੍ਰਵਾਹ ਵਾਂਗੂ ਅੰਤਰਮੁਖੀ ਲਿਵ ਦਾ ਰੌਂ ਬੰਨ੍ਹ ਦਿੰਦੀ ਹੈ। ਇਸ ਲਿਵ ਦੇ ਪ੍ਰਵਾਹ ਵਿੱਚ ਕਦੇ ਸ਼ੋਹ ਮਿਲ ਜਾਂਦੀ ਹੈ। ਜੀਵ ਤੱਤ ਨੂੰ ਪਰਮਾਤਮ ਤੱਤ ਦੀ ਫਿਰ ਹੋ ਜਾਂਦਾ ਹੈ ਮੇਲ। ਦੋਹਾਂ ਦਾ ਦੋਏ ਮਿਲ ਕੇ ਇੱਕ ਤਰ੍ਹਾਂ ਨਾਲ ਇੱਕ ਰੂਪ ਹੋ ਜਾਂਦੇ ਹਨ। ਇਹ ਹਾਲਤ ਹੈ ਆਪੇ ਦੇ ਚਰਖੀ ਤੋਂ ਉੱਚੇ ਰਹਿ ਕੇ ਚਰਖੀ ਉੱਤੇ ਕਾਬੂ ਪਾ ਲੈਣ ਵਾਲੇ ਰੰਗ ਦੀ। ਇਸ ਰੰਗ ਵਿੱਚ ਰਹਿ ਕੇ ਜਦੋਂ ਕੋਈ ਸਾਧਕ ਸੇਵਾ ਉਪਕਾਰ ਕਰਦਾ ਹੈ ਤਾਂ ਕੋਈ ਕਾਈ ਨਹੀਂ ਪੈਂਦੀ। ਕਿਉਂ? ਮਨ ਹਰੀ ਵਿੱਚ ਰਚ ਜਾਂਦਾ ਹੈ। ਉਹ ਹਰੀ ਵਿੱਚ ਰਚਿਆ ਮਨ ਜਦ ਬਾਹਰ ਮੁੱਖ ਭਲੇ ਕੰਮ ਕਰਦਾ ਹੈ ਤਾਂ ਉਹਨਾਂ ਨਾਲ ਬੱਝਦਾ ਹੈ। ਜੋਗੀ, ਆਪ ਹਰੀ ਸਿਮਰਨ ਦਾ ਦਾਰੂ ਦੱਸ ਰਹੇ ਹੋ, ਕਿਉਂ ਇਹ ਸਾਧਨ ਵਿਸ਼ੇਸ਼ ਹੈ ਹੋਰਨਾਂ ਯੋਗ ਆਦਿਕਾਂ ਤੋਂ?
ਗੁਰੂ ਜੀ, ਸਭ ਸਾਧਨ ਕਾਲ ਦੇ ਕਿਸੇ ਭਾਵ ਵਿੱਚ ਕਰੀਦੇ ਹਨ। ਨਾਮ ਸਰਬ ਕਾਲ ਵਿੱਚ ਜਾਰੀ ਹੋ ਜਾਂਦਾ ਹੈ। ਇਸ ਦਾ ਲਗਾਤਾਰ ਪ੍ਰਵਾਹ ਮਨ ਨੂੰ ਅੰਤਰਮੁੱਖ ਆਪੇ ਵਿੱਚ ਟਿਕਣ ਦਾ ਅਤੇ ਪਰਮਾਤਮਾ ਦੀ ਸ਼ੋਅ ਵਿੱਚ ਰਹਿਣ ਦਾ ਲਗਾਤਾਰੀ ਰੁੱਖ ਪਾ ਦਿੰਦਾ ਹੈ। ਪਰਮਾਤਮਾ ਦੀ ਲਗਾਤਾਰੀ ਸ਼ੋਅ ਅੰਦਰਲੇ ਨੂੰ ਉੱਚਾ ਤੇ ਅਸੰਗ ਰੱਖਦੀ ਹੈ। ਗਾਫਲ ਹੋ ਹੋ ਕੇ ਜੋ ਮਨ ਦਾ ਪ੍ਰਵਾਹ ਮੁੜ ਮੁੜ ਕੇ ਬਾਹਰ ਮੁੱਖ ਭੋਗਾਂ ਵਿੱਚ ਜਾ ਪੈਂਦਾ ਤੇ ਵਾਸ਼ਨਾ ਦੇ ਪ੍ਰਵਾਹ ਵਿੱਚ ਰੁੜਦਾ ਹੈ, ਉਸ ਤੋਂ ਉਲਟ ਲਗਾਤਾਰੀ ਝੁਕਾਓ ਅੰਦਰ ਨੂੰ ਬਣ ਜਾਂਦਾ ਹੈ। ਇਹ ਪ੍ਰਵਾਹ ਨਿਰੰਤਰ ਮੇਲ ਵਿੱਚ ਰੱਖਦਾ ਹੈ ਨਿਰੰਕਾਰ ਨਾਲ। ਇਹ ਪ੍ਰਵਾਹ ਹਉਮੈ ਤੋਂ ਬੇਮਲੂਮ ਵਿੱਥ ਦੇ ਹੀ ਰੱਖਦਾ ਹੈ। ਜੇ ਹਉ ਜ਼ੋਰ ਮਾਰੇ ਤਾਂ ਇਹ ਨਿੱਤ ਜਾਰੀ ਪ੍ਰਵਾਹ ਪਤਾ ਦੇ ਦਿੰਦਾ ਹੈ, ਹਉ ਨੂੰ ਮਾਰ ਕੱਢਦਾ ਹੈ ਤੇ ਫਿਰ ਸਵੱਛਤਾ ਲੈ ਆਉਂਦਾ ਹੈ। ਜਿਵੇਂ ਵਗਦਾ ਜਲ ਕਿਸੇ ਸ਼ੈ ਨੂੰ ਆਪਣੇ ਅੱਗੇ ਟਿਕਣ ਨਹੀਂ ਦਿੰਦਾ ਤੇ ਕਿਸੇ ਮੈਲ ਨੂੰ ਜਮ੍ਹਾਂ ਨਹੀਂ ਹੋਣ ਦਿੰਦਾ। ਜੋਗੀ ਠੀਕ ਜੋਗੀ ਸਾਧਨਾ ਵਿੱਚ ਵੀ ਸਵਾਧਿਆਏ ਲਿਖਿਆ ਹੈ। ਪਹਿਲਾ ਕਰਮ ਹੈ, ਪਰ ਹੁਣ ਸਵਾਧਿਆਏ ਦਾ ਅਰਥ ਕਰਦੇ ਹਨ ਸ਼ਾਸਤਰ ਘੋਖਣੇ। ਮੈਨੂੰ ਹੁਣ ਆਪ ਦੇ ਉੱਚੇ ਉਪਦੇਸ਼ ਤੋਂ ਖਿਆਲ ਆਇਆ ਹੈ ਕਿ ਇਸ ਦਾ ਅਰਥ ਤਾਂ ਨਾਮ ਹੋਣਾ ਚਾਹੀਦਾ ਹੈ। ਆਪਣੇ ਆਪ ਅਧਿਐਨ ਕਰਨਾ ਜਾਂ ਆਪਣੇ ਆਪ ਨੂੰ ਉਚਾਰ ਕੇ ਸੁਣਾਉਣਾ ਤਾਂ ਹੋਇਆ ਜਪਣਾ ਠੰਡਾ ਸਾਹ ਭਰ ਕੇ, ਪਰ ਹਾਏ ਕਾਨੂੰ ਸੋਝੀ ਪੈਂਦੀ ਹੈ ਅਵਤਾਰ ਆਏ ਬਿਨਾਂ। ਆਪ ਸੱਚਮੁੱਚ ਧੁਰ ਤੋਂ ਹੋ, ਕਰੋ ਨਾ ਕਿਰਪਾ। ਗੁਰੂ ਜੀ ਹਰ ਸ਼ੈ ਲਈ ਉਸ ਦੇ ਅਨੁਕੂਲ ਸਮਾਨ ਵੀ ਚਾਹੀਦਾ ਹੈ। ਜਿਵੇਂ ਕਣਕ ਦੇ ਉੱਗਣ ਲਈ ਠੰਡ ਤੇ ਪੱਕਣ ਲਈ ਗਰਮੀ, ਤਿਵੇਂ ਨਾਮ ਦੀ ਪ੍ਰਾਪਤੀ ਲਈ ਦਾਤੇ ਦਾ ਸੰਗ ਤੇ ਕਮਾਈ ਲਈ ਹਰੀਜਨ ਦਾ ਸੰਗ ਕਰੀਦਾ ਹੈ। ਨਾਮ ਸਿਮਰਨ ਤੋਂ ਹਰੀ ਰਸ ਮਿਲਦਾ ਹੈ, ਇਹ ਪਰਮ ਆਨੰਦ ਹੈ, ਇਹ ਅੰਮ੍ਰਿਤ ਹੈ। ਫਿਰ ਮਾਇਆ ਜਾਂ ਹਉਮੈ ਦੀ ਸਰਪਣੀ ਦਾ ਡੰਗ ਨਹੀਂ ਚੱਲ ਸਕਦਾ ਤੇ ਕਾਇਆ ਛੋਡਿਆਂ ਜਮ ਉਸ ਵੱਲ ਤੱਕ ਨਹੀਂ ਸਕਦੇ। ਜੋਗੀ ਸਵਾਦ ਆ ਗਿਆ, ਆਪ ਦਾ ਮਤਾ ਹੈ ਕਿ ਨਾਮ ਤੁਲ ਕੁਛ ਨਹੀਂ। ਗੁਰੂ ਜੀ ਰਾਮ ਨਾਮ ਸਰ ਅਵਰ ਨਾ ਪੂਜੈ, ਕੋਈ ਸਾਧਨ ਇਸ ਤੁਲ ਨਹੀਂ ਹੈ। ਧੁਰ ਦੀ ਸੇਵਾ ਨਿਰੰਕਾਰ ਦਾ ਨਾਮ ਰਵਣਾ ਹੀ ਹੈ, ਇਸ ਤੋਂ ਬਿਨਾਂ ਹੋਰ ਹੱਠ ਕਰਮਾਂ ਦੀ ਲੋੜ ਨਹੀਂ। ਸਹਿਜ ਵਿੱਚ ਰਹੇ, ਸ਼ੁਭ ਕਰਮ ਕਰੇ, ਸ਼ੁਭ ਕਰਮਾਂ ਦੀ ਹਉਂ ਨਾ ਧਾਰੇ, ਪਰ ਹਉਂ ਵੀ ਨਿਵਰਤੇਗੀ ਨਾਮ ਅਭਿਆਸ ਨਾਲ। ਜੋਗੀ ਜੀ ਜੋ ਉਪਕਾਰ ਕਰਦੇ ਹੋ ਕਰੋ, ਜੋ ਨਿਰੇ ਹੱਠ ਦੇ ਸਾਧਨ ਥੋੜ੍ਹਾ ਕਾਲ ਕਰਦੇ ਹੋ ਛੋੜ ਦਿਓ। ਅੱਠ ਪੈਰ ਲਗਾਤਾਰ ਨਿਰੰਕਾਰ ਦਾ ਸਿਮਰਨ ਅੰਦਰ ਵਸਾਓ, ਜੁੜ ਜਾਓ ਤੇ ਸਦਾ ਜੁੜੇ ਹੋਏ ਸਭ ਕੁਝ ਕਰੋ। ਤੁਸੀਂ ਭਲੇ ਪੁਰਖ ਹੋ, ਆਪ ਸਾਧੂ ਹੋ, ਪਰ ਹੁਣ ਸਾਈਂ ਚਰਨਾਂ ਨਾਲ ਲਿਵ ਦੀ ਡੋਰ ਲਗਾ ਲਓ। ਲੱਗੀ ਲੱਗੀ ਰਹੇ, ਕਦੇ ਫਿਰ ਟੁੱਟੇ ਨਹੀਂ, ਇਉਂ ਜੁੜੇ ਹੋਏ ਰਹੋ ਤੇ ਵਿਚਰੋ। ਇਹ ਉਪਦੇਸ਼ ਕਰਨਾ ਆਪਣੇ ਮਗਰ ਲੱਗਣ ਵਾਲਿਆਂ ਨੂੰ। ਸਭ ਨੇਕੀਆਂ ਚੰਗੀਆਂ ਹਨ, ਪਰ ਨਿਰੰਕਾਰ ਅੰਦਰ ਵਸਾ ਕੇ ਨੇਕੀ ਐਸੀ ਸ਼ੈ ਹੈ ਜੈਸੇ ਏਕੇ ਦੇ ਅੱਗੇ ਬਿੰਦੀ 10 ਗੁਣਾ ਕੀਮਤ ਵਧਾ ਦਿੰਦੀ ਹੈ। ਸਾਈਂ ਸਿਰਜਣਹਾਰ ਨਾਲੋਂ ਟੁੱਟੇ ਰਹਿ ਕੇ ਜੋ ਨੇਕੀ ਕਰੀਦੀ ਹੈ ਬਦੀ ਤੋਂ ਬਹੁਤ ਚੰਗੀ ਹੈ, ਪਰ ਕਲਿਆਣਕਾਰੀ ਨਹੀਂ। ਨੇਕੀ ਕਰਨੀ ਹੈ ਪਰ ਸਾਈਂ ਨਾਲ ਜੁੜੇ ਰਹਿ ਕੇ, ਕਿਉਂਕਿ ਅੰਦਰੋਂ ਸਾਈਂ ਨਾਲ ਲੱਗਣ ਤੋਂ ਬਿਨਾਂ ਜੋ ਨੇਕੀ ਕਰਦੇ ਹਨ ਅਕਸਰ ਦੇਖਿਆ ਗਿਆ ਹੈ ਕਿ ਉਹ ਅੰਤ ਨੇਕੀ ਤੋਂ ਅੱਕ ਜਾਂਦੇ ਹਨ। ਇਸ ਤਰ੍ਹਾਂ ਦੇ ਵਾਰਤਾਲਾਪ ਮਗਰੋਂ ਸ੍ਰੀ ਗੁਰੂ ਜੀ ਉੱਥੋਂ ਰਮਦੇ ਰਹੇ। ਜੋ ਗੱਲਬਾਤ ਉੱਪਰ ਵਿਸਥਾਰ ਨਾਲ ਆਈ ਹੈ ਸੋ ਸ੍ਰੀ ਗੁਰੂ ਜੀ ਦੇ ਨਿੱਜ ਕ੍ਰਿਤ ਇੱਕ ਸ਼ਬਦ ਵਿੱਚ ਹੈ, ਜਿਸ ਵਿੱਚ ਸੰਖੇਪ ਰੂਪ ਵਿੱਚ ਪਰ ਉਂਝ ਖੋਲ੍ਹ ਕੇ ਸਤਿਗੁਰੂ ਜੀ ਨੇ ਸਾਰੀ ਵਿਆਖਿਆ ਦੱਸੀ ਹੈ। ਰਾਮ ਕਲੀ ਮਹੱਲਾ ਪਹਿਲਾ ਅਸ਼ਟਪਦੀਆਂ। ਹੱਠ ਨਿਗ੍ਰਹਿ ਕਰ ਕਾਇਆ ਛੀਜੈ, ਵਰਤ ਤਪਨ ਕਰ ਮਨ ਨਹੀਂ ਪੀਜੈ, ਰਾਮ ਨਾਮ ਸਰ ਅਵਰ ਨਾ ਪੂਜੈ, ਗੁਰ ਸੇਵ ਮਨਾ ਹਰ ਜਨ ਸੰਗ ਕੀਜੈ, ਜਮ ਜੰਦਾਰ ਜੋਹੇ ਨਹੀਂ ਸਾਕੈ, ਸਰਪਨ ਡਸ ਨਾ ਸਕੈ ਹਰ ਕਾ ਰਸ ਪੀਜੈ, ਰਹਾਓ ਵਾਦ ਪੜੈ ਰਾਗੀ ਜਗ ਪੀਜੈ, त्रै गुण बिखिया जन्म मरीजै, राम नाम बिन दुख सहीजै, चाड़स पवन सिंघासन पीजै, न्योली कर्म खट कर्म करीजै, राम नाम बिन बिरथा सास लीजै। अंतर पंच अगन क्यों तीरज तीजै, अंतर चोर क्यों साध लहीजै, गुरमुख होए काया गढ़ लीजै, अंतर मैल तीर्थ परमीजै। मन नहीं सूचा क्या सोच करीजै, किरत पया दोष का को दीजै, अन्न न खाए देही दुख दीजै, बिन गुर ज्ञान त्रिपत नहीं थीजै, मनमुख जन्मै जन्म मरीजै, सतगुर पूछ संगत जन कीजै, हर राचै नहीं जन्म मरीजै, राम नाम बिन क्या कर्म कीजै, ऊंदर दूंदर पास त्रीजै, तुरकी सेवा राम रवीजै, नानक नाम मिलै कृपा प्रभ कीजै। अर्थ भाव शरीर दियां इंद्रियां दे वेग केवल हठ धार के रोकण नाले देही कमजोर हुंदी है, बरत तपा नाल मन भिजदा नहीं कठोर हुंदा है, वाहिगुरु जी दे नाम बरोबर कोई नेकी नहीं है। ये मना सतगुरु जी दी सेवा करके हर नाम रस नू पी ते वाहिगुरु जी दे प्यारियां दा सतसंग कर, तां इत्थे होमै ते माया रूपी सपनी डंगेगी नहीं, परलोक विच डंडा फड़ के ताड़न वाला जम तेरी वल कौड़ी नज़र पा के तक भी न सकेगा, भाव लोक सुखी ते परलोक भी सुखी हो से। शस्त्र पढ़ के वाद जुबानी तां करता है, पर चित विच पदार्थां दा नेउ लगा रहिंदा है, भाव कथनी सुन के जगत तां खुश हुंदा है, पर जद तक आप त्रै गुणी माया विच जकड़िया पिया है तद तक जमदा मरदा रहिंदा है। वाहिगुरु दे नाम तो बिना इत्थे उत्थे दुख ही सहिंदा है, भावें मूल बंद करके प्राणायाम द्वारा प्राण दसवें द्वार वल चढ़ाउंदा है, ते न्योली बस्ती गज करनी त्राटक धोती नेती ए हठ योग दे भी छी कर्म भी करदा, पर वाहिगुरु जी दे नाम तो बिना स्वास बिरथे लै रहा है। मन दे अंदर पांज काम क्रोध लोह मोह ते हंकार ए अग्गां लग रही हैं, इन्हां अग्गां दे बुझे बिना मन विच टिकाओ किवें आवे, अंदर साई सिमरन दा अमृत रस चोर लुट रहे हैं, वो अमृत दा स्वाद किवें लै सके। इको ही उपाओ है सतगुर दे सन्मुख हो के नाम जपे, तां ए काया दा किला फतेह करके अपने वस कर लवेगा, मैल है मन दे अंदर ते ये भटकदा है तीर्थां ते। जद तक मन सुचा नहीं बाहर दी सुचता ने की सारना है, पर कर्मां दे चक्कर बाहर मुखी फोकट कर्मां विच इस नूं भटका रहे हन, दोष किस नूं देईए। अन्न ना खादा देही नूं दित्ता दुख, पर सतगुरां दे ज्ञान बिना तृष्णा आशा नाल भुखा मन तां तृप्त ना होया, भाव प्राणा दी रोकी देही दी भुख मन दी भुख उतारन दा साधन नहीं सगों दुखदाई होई। इस तरह मनमुखता दे कीते कर्म बार बार जन्म मरण दा कारण हन। कल्याण दा उपाउ ए है सतगुर तो नाम उपदेश पुछ के पईए लग ते उस दी दृढ़ता लई करिए गुरमुखां दा सतसंग। जदों मन हरि नाम विच गया रच तां फिर जन्म मरण नहीं हुंदा, इस नाम सिमरन तों बिना होर कर्म की करने हन, इहो सर्व श्रोमण कर्म हन। उधर पूरना लई भेख बनाउणे जां अंदर रौला पाउणा वाले राग द्वैख ईरखा इन्हां बनावटी गल्लां नूं रखो लांबे, ते साईं दे दर दी सेवा नाम दा करो जाप। वाहिगुरु जी तों इह मंगो, हे प्रभु किरपा करो बख्शो अपना प्यारा नाम। वाहिगुरु जी का खालसा वाहिगुरु जी की फतेह।